ਬਈ ਸ਼ੈਤਾਨ ਬੈਠਾ ਅੰਦਰ, ਚਿੱਤ ਨਹੀਂ ਫੇਰਨ ਦਿੰਦਾ, ਸੁਣਦਾ ਹੈ ਸਤਸੰਗ, ਕਰਦਾ ਫੇਰ ਉੱਥੇ ਦਾ ਉੱਥੇ ਕਿਉਂ ਭੁੱਲ ਪੈਂਦੀ ਹੈ? ਸਾਰੇ ਮਹਾਂਪੁਰਸ਼ਾਂ ਸੋਚਦੇ ਨੇ ਵੀ ਭੁੱਲ ਕਿਉਂ ਪੈ ਜਾਂਦੀ ਹੈ, ਕਾਰਨ ਕੀ ਹੈ, ਬੰਦਾ ਕਿਉਂ ਨਹੀਂ ਲੱਗਦਾ? ਗੁਰੂ ਨਵੇਂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਇਹ ਬੰਦਾ ਸਮਝਦਾ ਹੈ, ਬੜੀਆਂ ਬੜੀਆਂ ਗੱਲਾਂ ਸਮਝ ਜਾਂਦਾ, ਪਰ ਇਹ ਪਰਮੇਸ਼ੁਰ ਦੇ ਰਸਤੇ 'ਤੇ ਕਿਉਂ ਨਹੀਂ ਲੱਗਦਾ? ਮਹਾਰਾਜ ਕਹਿੰਦੇ, ਪਿਆਰਿਓ ਇਹਨੂੰ ਇਹ ਪੱਕਾ ਭਰੋਸਾ ਹੋਇਆ ਕਿ ਮੈਂ ਸੰਸਾਰ ਤੋਂ ਨਹੀਂ ਜਾਣਾ, ਮੈਂ ਇੱਥੇ ਰਹਿਣਾ। ਜੇ ਇਹਨੂੰ ਇਹ ਚਿੱਤ 'ਚ ਹੋਵੇ ਵੀ ਇਹ ਸੰਸਾਰ ਤਾਂ ਛੱਡ ਜਾਣਾ, ਕੋਈ ਜਗ੍ਹਾ ਹੋਰ ਹੈ ਜਿੱਥੇ ਮੈਂ ਜਾਣਾ ਹੈ, ਉਹਨੂੰ ਸੰਭਾਲਾਂ। ਇੱਕ ਦ੍ਰਿਸ਼ਟਾਂਤ ਦੇ ਨਾਲ ਗੱਲ ਸਮਝ ਆ ਜੂਗੀ। ਇੱਕ ਰਾਜਾ ਸੀ, ਬੜਾ ਸਿਆਣਾ ਸੀ। ਉਸ ਰਾਜ ਦੇ ਵਿੱਚ ਇਹ ਰੂਲ ਚੱਲਦਾ ਸੀ ਕਿ ਰਾਜਾ 20 ਸਾਲ ਤੋਂ ਵੱਧ ਗੱਦੀ 'ਤੇ ਨਹੀਂ ਸੀ ਬੈਠ ਸਕਦਾ। ਉਹਦੇ ਬਾਅਦ 200-300 ਮੀਲ ਦੇ ਉੱਤੇ ਇੱਕ ਨਿਰਜਨ ਟਾਪੂ ਸੀ, ਆਈਸਲੈਂਡ ਸੀ, ਉਹਦੇ ਵਿੱਚ ਉਹਨੂੰ ਛੱਡੇ ਆਉਂਦੇ ਸੀ। ਕੋਈ ਤਖ਼ਤ ਦਾ ਦਾਅਵੇਦਾਰ ਨਾ ਬਣਿਆ ਕਰੇ, ਬੜੀਆਂ ਅਪੀਲਾਂ ਕਰਿਆ ਕਰ। ਅਗਲਾ ਪਤਾ ਸੀ ਵੀ 20 ਸਾਲ ਬਾਅਦ ਕੀ ਕਰਾਂਗੇ, 20 ਸਾਲ ਤਾਂ ਐਵੇਂ ਲੰਘ ਜਾਂਦੇ ਨੇ। ਇੱਕ ਸਿਆਣਾ ਆ ਗਿਆ, ਨੌਜਵਾਨ, ਕਹਿਣ ਲੱਗਿਆ ਵੀ ਮੈਂ ਬਹਿਣਾ ਗੱਦੀ 'ਤੇ। ਗੱਦੀ 'ਤੇ ਬਹਿ ਗਿਆ। ਥੋੜ੍ਹੇ ਦਿਨਾਂ 'ਤੇ ਬਾਅਦ ਜਦ ਰਾਜ ਭਾਗ ਦੇ ਸਾਰੇ ਕਾਨੂੰਨਾਂ ਨੂੰ ਸਮਝ ਲਿਆ ਅਤੇ ਹੱਥ ਆ ਗਈ ਤਾਕਤ, ਕਹਿੰਦਾ ਐਂ ਕਰੋ, ਜਹਾਜ਼ ਬਣਾਓ। ਜਹਾਜ਼ ਬਣਾਇਆ ਅਤੇ ਭਰਿਆ, ਭਰ ਕੇ ਉੱਥੇ ਲੈ ਗਿਆ ਜਿੱਥੇ ਜਾ ਕੇ ਰਾਜੇ ਨੂੰ ਛੱਡਿਆ ਕਰਦੇ ਸੀ। ਉਤਰ ਗਏ, ਉਤਰ ਕੇ ਕੀ ਦੇ ਦਿੰਦੇ ਵੀ ਬੜੀ ਭਿਆਨਕ ਥਾਂ ਹੈ, ਬੜੇ ਭਿਆਨਕ ਇੱਥੇ ਜੰਗਲੀ ਜਾਨਵਰ ਰਹਿੰਦੇ ਨੇ, ਇਹ ਤਾਂ ਬੰਦੇ ਨੂੰ ਆਉਂਦੇ ਨੂੰ ਇਹ ਖਾ ਪੀ ਜਾਂਦੇ ਨੇ, ਰੋਟੀ ਦਾ ਇੱਥੇ ਕੋਈ ਪ੍ਰਬੰਧ ਨਹੀਂ। ਇੰਜੀਨੀਅਰਸ ਨੂੰ ਕਹਿਣ ਲੱਗਿਆ, ਡਿਵੈਲਪਮੈਂਟ ਵਾਲਿਆਂ ਨੂੰ, ਪਲੈਨਿੰਗ ਵਾਲਿਆਂ ਨੂੰ, ਕਿ ਇਸ ਨੂੰ ਇੰਨਾ ਚੰਗਾ ਬਣਾ ਦਿਉ ਵੀ ਦੁਨੀਆ ਟੂਰਿਸਟ ਇੱਥੇ, ਦੁਨੀਆ ਇਹਨੂੰ ਦੇਖਣ ਵਾਸਤੇ ਥੰਮ 'ਤੇ ਬਣ ਲਏ, ਸਹੂਲਤਾਂ ਪੈਦਾ ਕਰ ਦਿਉ ਇਸ ਜਜ਼ੀਰੇ ਦੇ ਵਿੱਚ, ਇਹੀਆਂ ਜਿਹੀਆਂ ਚੀਜ਼ਾਂ ਲਿਆਓ। 20 ਸਾਲ ਦੀ ਮਿਹਨਤ ਦੇ ਨਾਲ ਇੰਨਾ ਸੋਹਣਾ ਹੋ ਗਿਆ, ਹਰੇਕ ਦਾ ਜੀ ਕਰੇ ਵੀ ਉੱਥੇ ਜਾ ਕੇ ਬਸੀਏ। ਰਾਜਾ ਕਹਿਣ ਲੱਗਿਆ, ਲਓ ਬਈ 20 ਸਾਲ ਪੂਰੇ ਹੋਣ 'ਚ ਰਹਿ ਗਏ 6 ਮਹੀਨੇ, ਅਤੇ ਮੈਂ ਤੁਹਾਨੂੰ ਟਾਈਮ ਦਿੰਦਾ ਅਤੇ 6 ਮਹੀਨਿਆਂ ਦੇ ਅੰਦਰ ਅੰਦਰ ਨਵਾਂ ਬਲੀ ਹੈ ਟੋਲ ਲਓ। ਰਾਜਾ ਟੋਲ ਲਓ ਜਿਹਨੇ ਗੱਦੀ 'ਤੇ ਬੈਠਣਾ। ਕੌਂਸਲ ਹੋਈ ਸਾਰਿਆਂ ਦੀ, ਮੀਟਿੰਗ ਹੋਈ ਕੌਂਸਲ ਦੀ, ਕਹਿਣ ਲੱਗੇ ਵੀ ਹੁਣ ਹੁਣ ਤਾਂ ਉਹ ਥਾਂ ਇਹੋ ਜਿਹਾ ਵਧੀਆ ਬਣ ਗਿਆ ਵੀ ਉੱਥੇ ਸਾਡਾ ਵੀ ਜੀ ਕਰਦਾ, ਚੱਲੀਏ। ਇਸ ਰਾਜੇ ਨੂੰ ਇਹ ਰਹਿਣ ਦਿਉ, ਇਹ ਸੋਝੀ ਵਾਲਾ, ਇਹ ਇੱਕ ਦ੍ਰਿਸ਼ਟਾਂਤ ਹੈ। ਅਤੇ ਜਿਹਨੇ ਆਪਣਾ ਅੱਗਾ ਸਮਾਰ ਲਿਆ ਇੱਥੇ ਬੈਠੇ ਬੈਠੇ ਨੇ, ਉਹ ਤਾਂ ਕਹਿੰਦਾ ਵੀ ਮੈਂ ਕਿਹੜੇ ਵੇਲੇ ਇੱਥੋਂ ਨਿਕਲਾ ਇਹ ਪੰਜ ਭੂਤਕ ਸਰੀਰ 'ਚੋਂ, ਅਤੇ ਅਸੀਂ ਆਪਣੇ ਘਰ ਜਾ ਕੇ ਮਹਾਨ ਆਨੰਦ ਦੀ ਪ੍ਰਾਪਤੀ ਕਰੀਏ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਕਿਉਂਕਿ ਅੱਗਾ ਅੱਗਾ ਸਮਾਰ ਲਿਆ ਉਸਨੇ, ਜਿਹੜਾ ਅੱਗਾ ਨਹੀਂ ਸਮਾਰਦਾ ਉਹ ਫਿਰ ਮੁਸ਼ਕਲ ਹੈ। ਸੋ ਇਸ ਤਰ੍ਹਾਂ ਦੇ ਨਾਲ ਸਮਝਦਾ ਨਹੀਂ ਬੰਦਾ, ਸਮਝਾਉਂਦੇ ਆ ਸਾਰੇ, ਕਹਿੰਦੇ ਕੀ ਕੀ ਗੱਲ ਹੈ ਵੀ ਸਮਝਦਾ ਕਿਉਂ ਨਹੀਂ? ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਪਿਆਰੇ ਉਹ ਇਹਨੂੰ ਅਗਲੇ ਘਰ ਦਾ ਪਤਾ ਨਹੀਂ ਵੀ ਮੇਰੇ ਨਾਲ ਕੀ ਵਰਤਣਾ, ਉਹ ਇਹ ਸਮਝਦਾ ਕਿ ਮੈਂ ਇੱਥੇ ਹੀ ਰਹਿਣਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ, ਨਹੀਂਓ ਮਰਨ ਪਛਾਣਦਾ ਝੂਠੇ ਲਾਲ ਚਲਾਕੇ ਬੰਦਾ, ਨਹੀਂਓ ਮਰਨ ਪਛਾਣਦਾ ਝੂਠੇ ਲਾਲ ਚਲਾਕੇ ਲਾਲ ਚਲਾਕੇ ਨਹੀਂ ਆਵਾ। इस पासे लगता कि झूठे लाल चांद लग के मरन नूं भुलिया है, नहीं तो परमेश्वर दे गुण गावे भजन करे। चेतना है तो चेत लै निस दिन में प्राणी, दिन रात लग के वाहिगुरु नूं याद कर ले। क्यों कर लै? छिन छिन औध बिहात है फूटे घट ज्यों, पानी जिवें कड़ा तिड़किया होवे विचों पानी निकल जांदा बूंद बूंद करके। ऐ तेरे 24,000 श्वास रोज दे घट जांदे, मुड़ नहीं मिलते। हर गुण का इना गा बई मूर्ख ज्ञान, इन्ना फूल है ते इन्ना इग्नोरेंट है, तू हरी दे गुण नहीं गाँदा। झूठे लालच लग के नहीं मरन पछाण। मूर्खां दी बात महापुरश दस्या करदे सी कि एक बारी एक राजा सी, उसकी राणी उन्हें रोज कहा करे भी राजन मानस जन्म बड़ी मुश्किल नाल प्राप्त होया, फिर तेन देख राज दिता उन्हें, उस परमेश्वर का तू भजन करया कर, अमृत वेले उठ के बैठिया कर, बैठ के बिरती कादर करके ते याद विच बैठिया कर। हां कहिंदा गल तां ठीक है, मैनू सवेरे च गाई ਸਵੇਰਾ ਹੋਇਆ ਉਹਨੇ ਆਵਾਜ਼ ਮਾਰੀ, ਕੱਪੜਾ ਲੈ ਕੇ ਫਿਰ ਸੌਂ ਗਿਆ। 6 ਸਾਲ ਲੰਘ ਗਏ ਉਹਨੂੰ ਹਾਕਾਂ, ਉਹ ਹਟੀ ਨਹੀਂ ਹੈ, ਇਹ ਉੱਠਿਆ ਨਹੀਂ। ਇੱਕ ਦਿਨ ਖਿੱਝ ਗਈ, ਕਹਿਣ ਲੱਗੀ ਤੂੰ ਤਾਂ ਮੂਰਖ ਹੈ, ਹੈ 6 ਸਾਲ ਹੋ ਗਏ, 6 ਸਾਲ ਕਿਤੇ ਥੋੜ੍ਹਾ ਸਮਾਂ ਹੁੰਦਾ, ਵੀ ਇਹ ਹੱਥ ਵਿੱਚ ਤਾਂ ਆਉਣਾ ਨਹੀਂ ਮੁੜ ਕੇ। ਕਹਿਣ ਲੱਗਿਆ ਮੈਂ ਮੂਰਖਾ, ਉੱਠ ਕੇ ਬਹਿ ਗਿਆ। ਕਹਿੰਦੀ ਮੈਂ ਕਹਿੰਦੀ ਨਹੀਂ ਹਾਂ, ਵੇਦ ਸ਼ਾਸਤਰ ਸਾਰੇ ਕਹਿੰਦੇ ਨੇ ਵੀ ਮੂਰਖ ਹੁੰਦਾ ਜਿਹੜਾ ਆਪਣਾ ਅੱਗਾ ਨਾ ਸਮਾਰੇ, ਅਗਲਾ ਪਾਸਾ ਜਿਹਨੇ ਬਣਾਇਆ ਨਹੀਂ ਹੈ, ਸਮਾਰਿਆ ਨਹੀਂ ਹੈ, ਇੱਥੇ ਹੀ ਲੱਗਿਆ ਪਿਆ, ਅੱਗੇ ਵੀ ਤਾਂ ਆਪਾਂ ਜਾਣਾ ਹੈ। ਜਿਸ ਤਰ੍ਹਾਂ ਉਸ ਰਾਜੇ ਨੇ ਸਮਾਰ ਲਿਆ, ਇਸ ਤਰ੍ਹਾਂ ਆਪਾਂ ਸਮਾਰ ਲਈਏ। ਕਹਿੰਦਾ ਨਹੀਂ ਤਾਂ ਮੈਨੂੰ ਮੂਰਖ ਕਿਹਾ। ਕਹਿੰਦੀ ਮੈਂ ਨਹੀਂ ਕਿਹਾ, ਵੇਦ ਸ਼ਾਸਤਰ ਕਹਿੰਦੇ ਨੇ, ਧਰਮ ਗ੍ਰੰਥ ਕਹਿੰਦੇ ਨੇ, ਉਹ ਤਾਂ ਪੜ੍ਹਿਆ ਲਿਖਿਆ PhDਆਂ ਨੂੰ ਵੀ ਕਹਿੰਦੇ ਨੇ, ਪੜ੍ਹਿਆ ਮੂਰਖ ਆਖੀਏ ਜਿਸ ਵਿੱਚ ਲੱਭ ਲੋਭ ਹੰਕਾਰ, ਉਹ ਬੁੱਧੀ ਜੀਵਾ ਕਿਹੜਾ ਹੈ, ਕਾਹਦਾ ਹੈ, ਜਿਹਦੇ ਵਿੱਚ ਲੱਭ ਹੈ, ਲੋਭ ਹੈ, ਹੰਕਾਰ ਹੈ, ਕ੍ਰੋਧ ਹੈ, ਕਾਮ ਹੈ, ਈਰਖਾ ਕਰਦਾ ਹੈ, ਨਿੰਦਿਆ ਕਰਦਾ ਹੈ, ਚੂਰੀਆਂ ਕਰਦਾ ਹੈ, ਧੋਖੇ ਦਿੰਦਾ ਹੈ, ਫਰੇਬ ਕਰਦਾ ਹੈ, ਉਹਦੀ ਤਾਂ ਬੁੱਧੀ ਤਿੱਖੀ ਹੋ ਗਈ, ਉਹ ਪੜ੍ਹਿਆ ਹੋਇਆ ਕੌਣ ਕਹਿੰਦੇ, ਉਹ ਤਾਂ ਮੂਰਖ ਹੈ। ਕਹਿੰਦੀ ਮਹਾਰਾਜ ਉਹ ਤਾਂ ਬਾਣੀ ਕਹਿੰਦੀ ਹੈ, ਵੇਦ ਸ਼ਾਸਤਰ ਕਹਿੰਦੇ। ਚੁੱਪ ਕਰ ਗਿਆ ਅਤੇ ਸਵੇਰੇ ਸਭਾ ਲਾ ਲਈ, ਆਪਣੇ ਵਜ਼ੀਰ ਨੂੰ ਕਹਿਣ ਲੱਗਿਆ ਕਿ ਆਪਣੇ ਰਾਜ ਵਿੱਚ ਮੂਰਖ ਕਿੰਨੇ ਹੈ, ਹੱਥ ਜੋੜ ਕੇ ਖੜ ਗਿਆ ਵਜ਼ੀਰ। ਕਹਿੰਦੇ ਕੀ ਗੱਲ ਦੱਸਦਾ ਨਹੀਂ ਹੈ। ਕਹਿੰਦਾ ਮਹਾਰਾਜ ਜੇ ਤਾਂ ਤੁਸੀਂ ਐਂ ਪੁੱਛਦੇ ਵੀ ਸਿਆਣੇ ਕਿੰਨੇ ਹੈ, ਤੁਹਾਡਾ ਮੈਂ ਗਿਣ ਕੇ ਦੱਸ ਦਿੰਦਾ, ਸਾਰਾ ਸੰਸਾਰ ਮੂਰਖਾਂ ਦਾ ਹੀ ਹੈ, ਇੱਥੇ ਅੱਗ ਲਾਲਾ ਕਿਹੜਾ, ਆਪਣਾ ਆਪ ਗਵਾਈ ਜਾਂਦੇ ਨੇ। ਚੰਗਾ ਭਲਾ ਪਤਾ ਵੀ ਸੰਸਾਰ 'ਚ ਰਹਿਣਾ ਨਹੀਂ ਹੈ, ਜਾਂ ਰਹਿਣਾ ਨਹੀਂ ਇਹ ਜੱਗ, ਜਦੋਂ ਰਹਿਣਾ ਨਹੀਂ ਇੱਥੇ, ਫਿਰ ਕਾਹਦੇ ਹੰਕਾਰ, ਕਾਹਦੇ ਰੌਲੇ ਰੱਪੇ, ਕਿਹੜੀਆਂ ਚੀਜ਼ਾਂ ਕਰ, ਫਿਰ ਇਹਨੂੰ ਪਤਾ ਨਹੀਂ ਵੀ ਮੈਂ ਜਿਹੜੇ ਕੰਮ ਕਰਦਾ ਮੈਨੂੰ ਦੁੱਖ ਕਿੰਨੇ ਦੇਣਗੇ। ਗੁਰੂ ਨਾਨਕ ਨੂੰ ਪੁੱਛਿਆ ਕਾਬੇ ਵਿੱਚ, ਹੇ ਨਾਨਕ ਇਹ ਦੱਸ ਜਿਹੜੇ ਨਸ਼ੇ ਪੀਂਦੇ ਨੇ ਦਰਗਾਹ 'ਚ ਉਹਨਾਂ ਦਾ ਕੀ ਹਾਲ ਹੁੰਦਾ। ਮਹਾਰਾਜ ਕਹਿਣ ਲੱਗੇ ਰੁਕਨ ਦੀਨ ਸੂਖਸ਼ਮ ਸਰੀਰ ਦੇ ਉੱਥੇ ਜਾ ਕੇ ਬੜਾ ਦੁੱਖ ਪਾਉਂਦਾ, 1000 ਮਣ ਸਿੱਕਾ ਰੋਜ਼ ਗਰਮ ਕਰਕੇ ਉਹਦੇ ਗਲ 'ਚ ਹੀ ਨਗਾਉਂਦੇ ਨੇ, ਫਿਰ ਉਹ ਚੀਕਾਂ ਮਾਰਦਾ, ਦੁਖੀ ਹੁੰਦਾ। ਕਹਿੰਦੇ ਬੜੇ ਸਵਾਲ ਮਹਾਰਾਜ ਦੇ ਉੱਤੇ ਉੱਥੇ ਕੀਤੇ ਉਹਨਾਂ ਨੇ, ਮਹਾਰਾਜ ਨੇ ਜਵਾਬ ਦਿੱਤੇ ਵੀ ਜਿਹਨੂੰ ਇਹ ਨਹੀਂ ਪਤਾ ਵੀ ਮੈਂ ਇਹ ਕਰਮ ਕਰਨਾ ਸ਼ਰਾਬ ਨਾਲ ਕੀ ਕਰ ਲਏਗਾ, ਤੰਬਾਕੂ ਨਾਲ ਕੀ ਕਰ ਲਏਗਾ। ਕਹਿੰਦੇ ਤਨਕ ਤੰਬਾਕੂ ਸੇਵੀਏ ਦੇਹ ਪਿੱਤਰ ਤਾਜੈ, ਦੇਵਤੇ ਅਤੇ ਪਿੱਤਰ ਜਿਹੜੇ ਸਾਡੇ ਉੱਤੇ ਨਿਗਾਹ ਰੱਖੀ ਬੈਠੇ ਨੇ, ਸਾਡਾ ਬੁਰਾ ਨਹੀਂ ਹੋਣ ਦਿੰਦੇ, ਉਹ ਛੱਡ ਜਾਂਦੇ ਨੇ। ਉਹ ਹੱਥ ਪਾਪ ਕਿੰਨਾ ਹੁੰਦਾ, ਕਹਿੰਦੇ ਪਾਣੀ ਤਾਂ ਕੇ ਹੱਥ ਕੋ ਮਦਰਾ ਸਮਕਦਾ, ਜਿੰਨਾ ਸ਼ਰਾਬ ਦਾ ਪਾਪ ਹੁੰਦਾ ਇੰਨਾ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਪੀ ਕੇ ਹੁੰਦਾ। ਮੇਰੇ ਕੋਲ ਆਉਂਦੇ ਨੇ ਟਰੱਕਾਂ ਦੇ ਡਰਾਈਵਰ ਵੀ, ਜੀ ਅਸੀਂ ਕੀ ਕਰੀਏ। ਮਾ ਦੇਖੋ ਭਾਜੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ, ਇੱਕ ਚੀਜ਼ ਬਹੁਤ ਪਵਿੱਤਰ ਹੈ ਜਿਹੜੀ ਪਾਪਾਂ ਨੂੰ ਧੋ ਦਿੰਦੀ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਜਦ ਇਹੋ ਜਿਹੇ ਥਾਂ ਤੁਹਾਨੂੰ ਪ੍ਰਸ਼ਾਦਾ ਛਕਣਾ ਪੈਂਦਾ, ਪਹਿਲਾਂ ਪ੍ਰਸ਼ਾਦੇ ਉੱਤੇ ਨਿਗਾਹ ਜਮਾ ਕੇ 5 ਵਾਰੀ ਮੂਲ ਮੰਤਰ ਦਾ ਪਾਠ ਕਰਕੇ ਫਿਰ ਪ੍ਰਸ਼ਾਦਾ ਛਕ ਲਿਆ ਕਰੋ, ਤਾਂ ਪ੍ਰਸ਼ਾਦ ਭਰਮ ਕਾ ਨਾਸ਼। ਕਹਿੰਦੇ ਉਹਦੇ ਹੱਥੋਂ ਪਾਣੀ ਪੀਣ ਦਾ ਇੰਨਾ ਪਾਪ ਹੁੰਦਾ ਜਿੰਨਾ ਸ਼ਰਾਬ ਪੀਣ ਦਾ ਹੁੰਦਾ। ਕਹਿੰਦੇ ਸ਼ਰਾਬ ਦਾ ਕਿੰਨਾ ਪਾਪ ਹੈ, ਕਹਿੰਦੇ ਮਦਰਾ ਦੈਤੀ ਸਪਤ ਕੁਲ, ਸ਼ਰਾਬ 7 ਕੁਲਾਂ ਦਾ ਨਾਸ਼ ਕਰ ਦਿੰਦੀ ਹੈ। ਭੰਗ ਦੇ ਤਨ ਇੱਕ, ਭੰਗ 1 ਤਨ ਦਾ ਨਾਸ਼ ਕਰਦੀ ਹੈ, ਜਗਤ ਜੂਠ 7 ਕੁਲ ਦੇ, ਤੰਬਾਕੂ 100 ਕੁਲ ਦਾ ਨਾਸ਼ ਕਰਦਾ। ਅਮਰੀਕਾ ਵਾਲਿਆਂ ਨੇ ਬੈਨ ਕਰਤਾ ਬਈ ਕੋਈ ਬੰਦਾ ਫੈਕਟਰੀ 'ਚ ਨਹੀਂ ਪੀ ਸਕਦਾ, ਪਬਲਿਕ ਪਲੇਸ 'ਤੇ ਨਹੀਂ ਪੀ ਸਕਦਾ, ਕਿਉਂਕਿ ਪੀਣ ਵਾਲੇ ਨਾਲੋਂ ਜ਼ਿਆਦਾ ਧੂੰਆਂ ਕੈਂਸਰ ਦੀ ਬਿਮਾਰੀ ਕਰਦਾ। ਹੁਣ ਤਾਂ ਮੰਨ ਲਿਆ ਇਹਨਾਂ ਨੇ ਵੀ ਤੰਬਾਕੂ ਬੈਨ ਕਰ ਦੇਣਾ ਚਾਹੀਦਾ, ਤੰਬਾਕੂ 'ਚ ਤਾਂ ਕੈਂਸਰ ਹੈ। ਦੂਜਾ ਇਹ ਹੈ ਕਿ ਇਹ ਖਾਨਦਾਨ ਦੀ ਜ਼ੀਨ ਨੂੰ ਕੱਟ ਦਿੰਦਾ ਹੈ। 10 ਸਾਲਾਂ ਬਾਅਦ ਜਿਹਾ ਜਿਹਾ ਪਹਿਲਾ ਦਸਵਾਂ ਪਹਿਲਾ ਬਾਬਾ ਸੀ, 10 ਪੁਸਤਾਂ ਪਹਿਲਾਂ ਪੋਤਾ ਉਹ ਸੁਭਾਅ ਦਾ, ਉਹ ਸਰੀਰ ਦਾ ਹੋ ਜਾਇਆ ਕਰਦਾ, ਉਹਨੂੰ ਜ਼ੀਨ ਕਹਿੰਦੇ ਨੇ। ਇਸ ਕਰਕੇ ਖਾਨਦਾਨੀਆਂ ਦੇਖਿਆ ਕਰਦੇ ਸੀ, ਸ਼ਰਾਬ ਵੀ ਇਸੇ ਤਰ੍ਹਾਂ ਨਾਲ ਨੁਕਸ ਪਾਉਂਦੀ ਹੈ। 20% ਕੈਂਸਰ ਸ਼ਰਾਬ ਨਾਲ ਹੋਇਆ ਕਰਦਾ, 70% ਹੋਇਆ ਕਰਦਾ ਹੈ ਤੰਬਾਕੂ ਦੇ ਨਾਲ। ਉਹ ਜ਼ੀਨ ਕੱਟ ਦਿੰਦਾ ਹੈ, ਜ਼ੀਨ ਕੱਟ ਕੇ ਖਾਨਦਾਨ ਗਲਤ ਹੋ ਜਾਂਦਾ, ਉਹ ਮੁੜ ਕੇ ਨਹੀਂ ਆਉਂਦਾ ਜ਼ੀਨ। ਹੁਣ ਸਾਰੇ ਸਮਝਦੇ ਨੇ ਕਿਸਾਨ, ਕਣਕਾਂ ਦਾ ਜ਼ੀਨ ਹੈ, ਛੋਟਾ ਕਰ ਦਿੱਤਾ ਇਹ, ਉਹ ਛੋਟੇ ਦਾ ਪਾ ਦਿੱਤਾ ਉਹਨਾਂ 'ਚ ਜੀਨ, ਅਤੇ ਉਹਦੇ ਨਾਲ ਕੀ ਹੋਇਆ, ਮਧਰੀਆਂ ਕਣਕਾਂ ਅਤੇ ਜ਼ਿਆਦਾ ਦਾਣੇ ਦੇਣ ਵਾਲੇ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਗਤ ਝੂਠ ਛੱਤ ਕੁਲ ਦਹੇ ਸੌ ਕੁਲ ਦਾ ਨਾਸ਼ ਕਰਦੀ ਹੈ, ਨਿੰਦਾ ਦਹੇ ਅਨੇਕ। ਜੇ ਕਿਸੇ ਘਰ ਵਿੱਚ ਨਿੰਦਕ ਪੈਦਾ ਹੋ ਜਾਵੇ ਉਹ ਕੁਲਾਂ ਦੀਆਂ ਕੁਲਾਂ ਗਾਲ ਦਿਆ ਕਰਦਾ। ਇਸ ਕਰਕੇ ਜਿਹੜੇ ਸਾਡੇ ਬਜ਼ੁਰਗ ਥੋੜ੍ਹਾ ਥੋੜ੍ਹਾ ਪੁੰਨ ਕਰਕੇ ਉੱਤੇ ਬੈਠੇ ਨੇ ਸਵਰਗਾਂ 'ਚ, ਉਹ ਛੱਡ ਦਿੰਦੇ ਨੇ। ਸੋ ਨਸ਼ਾ ਹੈ, ਹੁਣ ਇਹ ਨਸ਼ਾ ਪੀਂਦਾ ਹੈ, ਜਿਹਨੂੰ ਇੰਨੀ ਉਹ ਸਮਝ ਨਹੀਂ ਵੀ ਗਾਂ ਜਾ ਕੇ ਦਰਗਾਹ 'ਚ ਮੇਰਾ ਹਾਲ ਹੋਣਾ ਹੈ। ਉਹਨੂੰ ਕੀ ਕਹੇ, ਚਾਹੇ ਪੜ੍ਹਿਆ ਹੋਇਆ ਚਾਹੇ ਕਿੰਨਾ ਹੀ ਅਕਲ ਵਾਲਾ, ਕਹਿੰਦੇ ਮੂਰਖ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਉਹ ਮੂਰਖ ਹੈ, ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨ। ਜਿਹੜਾ ਪਰਮੇਸ਼ੁਰ ਦਾ ਭਜਨ ਨਹੀਂ ਕਰਦਾ ਉਹ ਮੂਰਖ ਤੇ ਅਗਿਆਨੀ ਹੈ। ਰਾਜਾ ਕਹਿਣ ਲੱਗਾ ਵੀ ਲਿਸਟ ਬਣਾਓ। ਵਜ਼ੀਰ ਕਹਿੰਦਾ ਮਹਾਰਾਜ ਜੇ ਤਾਂ ਅਕਲਮੰਦਾਂ ਦੀ ਕਹਿੰਦੇ ਫਿਰ ਤਾਂ ਬਣ ਜਾਂਦੀ, ਪਰ ਮੂਰਖ ਦਾ ਸਾਰਾ ਸੰਸਾਰ ਹੀ ਆਪਣੇ ਪੈਰੀਂ ਆਪ ਕੁਹਾੜਾ ਮਾਰ ਕੇ ਆਪੇ ਹੀ ਨਰਕਾਂ ਨੂੰ ਜਾਂਦਾ, ਆਪੇ ਹੀ ਦੁਖੀ ਹੁੰਦਾ, ਕਿਸੇ ਨੂੰ ਕੋਈ ਦੁਖੀ ਨਹੀਂ ਕਰਦਾ, ਆਪਣੇ ਕਰਮ ਦੁਖੀ ਕਰਦੇ। ਕਹਿੰਦਾ ਚੰਗਾ ਵੱਡੇ ਵੱਡਿਆਂ ਦੀ ਬਣਾ ਲਓ, ਵੱਡੇ ਵੱਡੇ ਵੀ ਤਾਂ ਹੋਣਗੇ। ਕਹਿੰਦੇ ਇਹ ਮਨਜ਼ੂਰ ਹੈ। ਇੱਕ ਸਭਾ ਬਣਾ ਲਈ, ਲਿਖਣਾ ਸ਼ੁਰੂ ਕਰ ਦਿੱਤਾ। ਲਿਖਦੇ ਹੋਏ ਪਤਾ ਹੀ ਹੁੰਦਾ ਪਿੰਡਾਂ ਵਾਲਿਆਂ ਨੂੰ ਪੰਜਾਬ ਮੂਰਖਾਂ ਦਾ ਟੱਬਰ ਹੈ। ਉਹ ਇੱਕ ਟੱਬਰ ਚਲੇ ਗਏ, ਉਹ ਕਹਿੰਦੇ ਵੀ ਰਾਜੇ ਨੇ ਕਿਹਾ, ਕਹਿੰਦੇ ਸਾਡਾ ਨਾਮ ਜ਼ਰੂਰ ਲਿਖੋ। ਬਜ਼ੁਰਗ ਨੂੰ ਕਹਿੰਦੇ ਕਿਵੇਂ ਹੋ ਤੁਸੀਂ ਮੂਰਖ, ਛੜੀ ਦਿੱਤੀ ਹੋਈ ਸੀ ਵੀ ਇਹ ਪ੍ਰੈਜੀਡੈਂਟ ਉਹਨੂੰ ਬਣਾਉਣਾ ਜਿਹੜਾ ਸਾਰਿਆਂ ਨਾਲੋਂ ਵੱਡਾ ਮੂਰਖ ਹੋ। ਲਿਖ ਰਹੇ ਨੇ, ਇਨਕੁਆਇਰੀ ਕਰ ਰਹੇ ਵੀ ਤੁਸੀਂ ਕਿਸ ਤਰ੍ਹਾਂ ਨਾਲ ਮੂਰਖ ਹੋ। ਕਹਿੰਦਾ ਦੇਖੋ ਸਾਡਾ ਇੱਕ ਰਿਸ਼ਤੇਦਾਰ ਮਰ ਗਿਆ ਨੇੜੇ ਦਾ, ਆ ਨਾਲੇ ਪਿੰਡ ਸਹੁਰੇ ਸੀ ਮੇਰੇ, ਉਹਨਾਂ ਵਿੱਚੋਂ ਮਰ ਗਿਆ ਇਹਨਾਂ ਦਾ ਮਾਮਾ ਬੱਚਿਆਂ ਦਾ। ਕਹਿੰਦਾ ਮੈਂ ਹਲ ਵਾਹੁੰਦਾ ਸੀ, ਖਬਰ ਆਈ, ਮੈਂ ਕਹਿੰਦਾ ਬੜੇ ਨੂੰ ਭੇਜਿਆ ਵੀ ਜਾ ਤੂੰ ਚਲਿਆ ਜਾ, ਸੰਸਕਾਰ ਹੋਏਗਾ ਉਹ ਤੇ ਬਾਅਦ ਤੂੰ ਬੈਠੀ ਬੈਠ ਕੇ ਗੱਲ ਕਰਕੇ ਆਈ। ਕਹਿੰਦਾ ਇਹ ਭੇਜ ਦਿੱਤਾ ਇਹਨੇ ਕੁਛ ਨਾ ਕਰਿਆ, ਵਾਪਸ ਆ ਗਿਆ। ਮੈਂ ਕਿਹਾ ਵੀ ਤੂੰ ਕੀ ਕਿਹਾ ਸੀ? ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਕਿਹਾ। ਕਹਿੰਦਾ ਕੋਈ ਗੱਲ, ਤੇਰਾ ਮਾਮਾ ਜਿਹੜਾ ਹੀ ਕਰਿਆ। ਕਹਿੰਦਾ ਮੈਂ ਤਾਂ ਕੁਛ ਕਿਹਾ ਹੀ ਨਹੀਂ। ਕਹਿੰਦਾ ਤੂੰ ਤਾਂ ਮੂਰਖ ਹੈ ਛੋਟਿਆ। ਕਹਿੰਦਾ ਤੂੰ ਜਾ। ਕਹਿੰਦਾ ਬਾਪੂ ਮੈਂ ਤਾਂ ਕਦੇ ਇਹ ਜਿੱਥਾਂ ਗਿਆ ਨਹੀਂ, ਅਤੇ ਮੈਂ ਕੀ ਕਹਾਂ? ਕਹਿੰਦਾ ਲੋਕ ਜਿਵੇਂ ਕਹਿੰਦੇ ਹੁੰਦੇ ਨੇ, ਕਿਹੜਾ ਕਿਤਾਬਾਂ 'ਚ ਲਿਖਿਆ ਹੁੰਦਾ, ਸੁਣ ਸੁਣਾ ਕੇ ਗੱਲਾਂ ਕਰ ਦੇਈਦੀਆਂ। ਉਹ ਜਿਸ ਪਾਸੇ ਗਿਆ ਤਾਂ ਉਹਨਾਂ ਦੇ ਦੁਸ਼ਮਣ ਖੜੇ ਸੀ ਵੀਰ ਪਾਰਲੇ ਪਾਸੇ, ਕਹਿੰਦੇ ਸਵਾਦ ਆ ਗਿਆ ਮਰ ਗਿਆ, ਕਹਿੰਦੇ ਹੁਣ ਪਤਾ ਲੱਗੂ ਇਹਨਾਂ ਨੂੰ, ਇਹ ਬੜੇ ਬੁਰੇ ਬੰਦੇ ਨੇ, ਇਹ ਮਰੇ ਤੇ ਬਗੈਰ ਠੀਕ ਨਹੀਂ ਹੁੰਦੇ, ਇੱਕ ਅੱਧਾ ਹੋਰ ਮਰੇ ਤਾਂ ਠੀਕ ਹੋਣੇ। ਉਹ ਗਾਹਾਂ ਆਏ ਹੋਏ ਸੀ, ਸਿਆਣੇ ਬੰਦੇ ਬਹੁਤ ਬੈਠੇ ਸੀ, ਪਰਚਾਉਣੀ ਕਰ ਰਹੇ ਸੀ। ਇਹਨੇ ਕਿਹਾ ਮੈਂ ਭੁੱਲ ਨਾ ਜਾਵਾਂ। ਇੱਕਦਮ ਇਹ ਖੜਾ ਹੋ ਕੇ ਕਹਿੰਦਾ ਭਰਾਵੋ ਮੇਰੀ ਗੱਲ ਸੁਣੋ, ਕਹਿੰਦੇ ਬੜਾ ਚੰਗਾ ਹੋਇਆ ਇਹ, ਕਹਿੰਦੇ ਮਰ ਗਿਆ, ਇਹ ਕਹਿੰਦੇ ਹੋਰ ਮਰਨਾ ਚਾਹੀਦਾ ਤਾਂ ਥਾਹ ਹੋਣਗੇ ਮੇਰੇ ਨਾਨਕੇ। ਉਹਨਾਂ ਨੇ ਫੜ ਲਿਆ ਕੁੱਟਿਆ। ਕਹਿੰਦੇ ਆਹ ਕੀ ਕਰਦਾ? ਉਹ ਬਾਪੂ ਕੋਲ ਆ ਗਿਆ, ਨੇੜੇ ਖੇਤ ਸੀ, ਕਹਿੰਦਾ ਨੀਲ ਪਏ ਹੋਏ ਨੇ, ਕਹਿੰਦਾ ਮੈਨੂੰ ਮਾਰਿਆ। ਕਹਿੰਦੇ ਕਿਉਂ? ਕਹਿੰਦਾ ਤੁਸੀਂ ਕਿਹਾ ਸੀ ਵੀ ਜਿਹੜੇ ਜਿਵੇਂ ਲੋਕ ਗੱਲਾਂ ਕਰਦੇ ਹੁਣ ਤੂੰ ਕਰ ਲਈ। ਕਹਿੰਦਾ ਮੈਂ ਗੱਲਾਂ ਕਰਦੀਆਂ? ਕਹਿੰਦਾ ਤੂੰ ਤਾਂ ਇਹਦੇ ਨਾਲੋਂ ਵੀ ਮੂਰਖ ਹੈ। ਕਹਿੰਦਾ ਮੈਨੂੰ ਇਹ ਜਾਣਾ ਪੈ ਗਿਆ, ਉਵੇਂ ਜਿਵੇਂ ਪੁਰਾਣੀ ਕੱਛ ਵਿੱਚ ਲਈ ਹੋਈ ਹੈ, ਪੈਰ ਵੀ ਨਹੀਂ ਧੋਤੇ, ਨੱਠਿਆ ਹੀ ਗਿਆ ਵੀ ਚਲੇ ਨਾ ਜਾਣ, ਮੈਂ ਵਿੱਚ ਹੁਣੇ ਜਾ ਕੇ ਮਾਫ਼ੀ ਮੰਗ ਲਾਂ। ਉੱਥੇ ਜਾ ਕੇ ਕਹਿੰਦਾ ਵੀ ਭਰਾਵੋ ਮੈਂ ਮਾਫ਼ੀ ਮੰਗਣ ਆਇਆ, ਪਹਿਲਾ ਮੁੰਡਾ ਤੁਸੀਂ ਦੇਖਿਆ ਬੋਲਿਆ ਹੀ ਨਹੀਂ, ਦੂਏ ਨੇ ਕੀ ਕਿਹਾ, ਚੰਗਾ ਹੋਇਆ ਤੁਸੀਂ ਕੁੱਟਿਆ। ਉਹਨਾਂ ਨੂੰ ਕਹਿਣ ਲੱਗਿਆ ਵੀ ਭਰਾਵੋ ਹੁਣ ਤਾਂ ਕਰ ਦਿਓ ਮਾਫ਼, ਜਾ ਤੁਹਾਡਾ ਅਗਲਾ ਮਰੂ ਮੈਂ ਆਊਂਗਾ। ਕਹਿੰਦੇ ਇਹ ਤਾਂ ਮੁਸਾਰਾ ਟੱਬਰੇ ਮੂਰਖਾਂ ਦਾ ਲਿਖ ਲਿਆ ਇਹ, ਬਈ ਤੂੰ ਤਾਂ ਸੱਚਮੁੱਚ ਇਹ ਲਿਖਣ ਵਾਲੇ। ਰਾਜੇ ਕੋਲ ਆ ਗਏ, ਉਹ ਦੱਸੀ ਗਏ ਰਾਜੇ ਨੂੰ ਪੁੱਛਿਆ ਬਈ ਰਾਜਾ ਸਾਹਿਬ ਨੂੰ ਮਿਲਣਾ? ਕਹਿੰਦੇ ਉਹ ਤਾਂ ਬਿਮਾਰ ਨੇ। ਕਹਿੰਦੇ ਪੁੱਛੋ, ਅਸੀਂ ਮਿਲਣਾ ਸੋਨੇ ਦੇ ਹੱਥੇ ਵਾਲੀ ਕੁੰਡੀ ਫੜਾਉਣੀ ਆ, ਜਿਹੜਾ ਸਭ ਤੋਂ ਮੂਰਖ ਹੈ। ਰਾਜੇ ਦੇ ਕੋਲ ਚਲੇ ਗਏ, ਕਹਿੰਦੇ ਕੀ ਗੱਲ? ਕਹਿੰਦਾ ਮੈਂ ਤਾਂ ਜਾ ਰਿਹਾ। ਕਹਿੰਦੇ ਕਿੱਥੇ ਜਾ ਰਿਹਾ? ਕਹਿੰਦਾ ਐਂ ਤਾਂ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਰਿਹਾ, ਮੈਨੂੰ ਤਾਂ ਕੋਈ ਥਾਂ ਨਹੀਂ। ਕਹਿੰਦੇ ਨਹੀਂ ਕਿਸੇ ਲੰਮੇ ਸਫ਼ਰ 'ਚ ਜਾ ਰਿਹਾ, ਜੇ ਮਾਰ ਕੇ ਗਨੇ ਜਾਏ ਨਾ ਕੋਸਾ। ਕਹਿੰਦੇ ਫਿਰ ਐਡੇ ਲੰਮੇ ਸਫ਼ਰ 'ਚ ਤੇਰੇ ਨਾਲ ਫੌਜ ਜਾ ਰਹੀ ਹੈ? ਕਹਿੰਦਾ ਨਹੀਂ। ਰਾਣੀਆਂ ਜਾ ਰਹੀਆਂ? ਕਹਿੰਦਾ ਨਹੀਂ। ਖਜ਼ਾਨੇ ਜਾ ਰਹੇ ਨੇ? ਕਹਿੰਦਾ ਨਹੀਂ। ਹੋਰ ਧਨ ਧਾਮ ਪ੍ਰੋਪਰਟੀ ਜਾ ਰਹੀ ਹੈ, ਕਹਿੰਦਾ ਕੁਛ ਵੀ ਨਹੀਂ ਜਾ ਰਿਹਾ, ਮੈਂ ਤਾਂ ਖਾਲੀ ਹੱਥ ਜਾ ਰਿਹਾ, ਨੰਗੇ ਪੈਰੀ ਅਤੇ ਖਾਲੀ ਹੱਥ। ਕਹਿੰਦੇ ਲੈ ਰਾਜਨ ਫਿਰ ਆ ਖੁੰਡੀ ਤੂੰ ਹੀ ਸਾਂਭ। ਕਹਿੰਦੇ ਤੂੰ ਸਾਰੀ ਜ਼ਿੰਦਗੀ ਗੁਆਤੀ ਅਤੇ ਤੈਨੂੰ ਨਾ ਪਤਾ ਲੱਗਿਆ ਵੀ ਅਗਲਾ ਸਫ਼ਰ ਕੀ ਹੈ ਅਤੇ ਉੱਥੇ ਕੀ ਚਾਹੀਦਾ ਹੈ, ਅਤੇ ਤੂੰ ਤਾਂ ਫਿਰ ਸਾਰਿਆਂ ਨਾਲੋਂ ਮੂਰਖ ਤਾਂ ਤੂੰ ਹੋਇਆ ਅਤੇ ਆ ਖੁੰਡੀ ਫੜ। ਹੁਣ ਗੁਰੂ ਮਹਾਰਾਜ ਦੱਸਦੇ ਨੇ, ਕਹਿੰਦੇ ਪਿਆਰਿਓ ਮੂਰਖ ਉਹ ਹੈ, ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ, ਜਿਹੜਾ ਨਾਮ ਦੀ ਮਹਿਮਾ ਨੂੰ ਨਹੀਂ ਜਾਣਦਾ ਕਹਿੰਦੇ ਉਹ ਮੂਰਖਾਂ ਦਾ ਸਰਦਾਰ ਹੈ, ਕਿਉਂਕਿ ਉਹਨੂੰ ਪਤਾ ਨਹੀਂ ਹੈ ਬਈ ਨਾਮ ਕੀ ਚੀਜ਼ ਹੁੰਦੀ ਹੈ, ਕਿੱਥੇ ਸਹਾਇਤਾ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰੇ ਜੀ ਸਹਾਈ। ਜੈ ਮਹਾਂ ਭਿਆਨ ਦੂਤ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੇ, ਜੇ ਮੁਸ਼ਕਲ ਹੋਵੇ ਅੱਤ ਭਾਰੀ ਹਰ ਕੋ ਨਾਮ ਖੇਨਵਾ ਹੋਰ। ਅਜਾਮਲ ਨੂੰ ਆਖਰੀ ਸਵਾਸ ਆ ਰਿਹਾ ਸੀ, ਜਮਦੂਤ ਆ ਕੇ ਫੜ ਰਹੇ ਸੀ। ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਾਇਆ, ਮਾਂ ਪਾਪੀ ਸੀ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ। ਜਦ ਜਮਦੂਤ ਵੇਖੇ ਪੁੱਤਰ ਨੂੰ ਹਾਕ ਮਾਰਤੀ ਕਿ ਪੁੱਤਰ ਦਾ ਨਾਂ ਸੀ ਨਾਰਾਇਣ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਭਰੀ ਭਾਵਨੀ ਜਮ ਕੰਕਰ ਮਾਰ ਵਧਾਰੇ। ਕਹਿੰਦੇ ਜਿਸ ਵਕਤ ਨਾਰਾਇਣ ਨੂੰ ਕਹਿ ਦਿੱਤਾ ਪੁੱਤਰ ਨੂੰ, ਉਹ ਕਹਿੰਦਾ ਪਰਮੇਸ਼ਰ ਵੱਲ ਧਿਆਨ ਚਲਿਆ ਗਿਆ ਉਹਦਾ। ਹੋਇਆ ਕੀ, ਕਹਿੰਦੇ ਉਸੇ ਵੇਲੇ ਦੇਵਗਣ ਆ ਗਏ, ਜਮਗਣ ਮਾਰੇ ਹਰਜਨਾ, ਗਿਆ ਸੁਰਗ ਜਮਦੰਡ ਨਾ ਸਾਇਆ, ਨਾ ਲਏ ਦੁੱਖ ਡੇਰਾ ਟੈ। ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਏਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਐਸੇ ਨਾਮ ਦੀ ਜਿਹੜਾ ਮਹਿਮਾ ਨੂੰ ਨਹੀਂ ਮੰਨਦਾ, ਮਹਾਰਾਜ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਮੰਨੇ ਨਾ ਹੀ ਨਾ, ਉਹ ਨਾਮ ਮਿਲਦਾ ਕਿੱਥੋਂ ਹੈ। ਮਹਾਰਾਜ ਕਹਿੰਦੇ ਇਹੀ ਕਰਨ ਆਇਆ ਤੂੰ, ਕੰਮ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਏ, ਤਾਜੇ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ ਸੰਤ ਸੰਗ ਚਾ ਅਬਰ ਤਿਆਗ ਬਿਖਿਆ ਜੰਜਾਲ, ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਆਰ। ਬਿਰਲੇ ਪੁਰਸ਼ ਨੇ ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਬਾਕੀ ਸੰਸਾਰ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਗੁਲਤਾਨ ਹੋਇਆ, ਨਿੰਦਿਆ ਚੁਗਲੀ, ਈਰਖਾ ਵਕੀਲੀ, ਤਗੜੇ ਝਾਟੇ, ਬੈਰ ਭਾਵ, ਨਸ਼ੇ, ਇਹਨਾਂ ਦੇ ਵਪਾਰ ਵਿੱਚ ਗੁਲਤਾਨ ਹੋਇਆ ਪਿਆ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਿਹੜਾ ਹੈ, ਜਦ ਤੱਕ ਆਦਮੀ ਨੂੰ ਨਾਮ ਨਹੀਂ ਮਿਲਦਾ, ਮੰਤਰ ਨਹੀਂ ਮਿਲਦਾ, ਮਹਾਰਾਜ ਕਹਿੰਦੇ ਉਹਨੂੰ ਮਨੁੱਖ ਨਾ ਕਹੋ। ਗੁਰਮੰਤਰ ਹੀਣਿਤ ਜੋ ਪ੍ਰਾਣੀ ਤਰਗੰਤ ਜਨਮ ਪ੍ਰਿਸ਼ਟ। ਜਿਹਨੂੰ ਮੰਤਰ ਨਹੀਂ ਮਿਲਿਆ ਕਹਿੰਦੇ ਤਰਕਾਰ, ਉਹਦਾ ਤਰਕਾਰ ਯੋਗ ਜਨਮ ਹੈ। 100 ਵਾਰੀ ਫਿੱਟੇ ਮੂੰਹ ਕਹੋ, 1 ਵਾਰੀ ਤਰਕਾਰ ਕਹਿ ਦਿਓ, ਅਤੇ ਪ੍ਰਿਸ਼ਟਿਆ ਹੋਇਆ ਜਨਮ ਹੈ, ਚਾਹੇ ਉਹ ਕਿੱਡਾ ਹੀ ਬੜਾ ਕਿਉਂ ਨਹੀਂ ਹੈ। ਅਤੇ ਉਹਦੀ ਤੁਲਣਾ ਕਿਹਦੇ ਬਰਾਬਰ ਹੈ? ਕੂਕਰ ਹੈ, ਸੂਕਰ ਹੈ, ਗਰਦ ਪੈ, ਕਾਕਾ ਹੈ, ਸਰਪਨ ਹੈ, ਤੁਲਖ ਹੈ। ਉਹ ਕੁੱਤੇ ਬਿੱਲੇ ਸੂਰ ਸੱਪਾਂ ਦੇ ਬਰਾਬਰ ਹੈ, ਅਤੇ ਮਰਨ ਤੋਂ ਬਾਅਦ ਇਹਨਾਂ ਜੂਨੀਆਂ 'ਚ ਉਹਨੂੰ ਜਾਣਾ ਪਿਆ ਕਰਦਾ, ਕਿਉਂਕਿ ਉਹ ਅਸਲੀ ਚੀਜ਼ ਲੈ ਨਾ ਸਕਿਆ। ਉਹ ਦਰਗਾਹ ਵਿੱਚ ਨਹੀਂ ਉਹਨੂੰ ਥਾਂ ਮਿਲਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਮਾਲਵੇ ਵਿੱਚ ਗਏ ਹੋਏ ਨੇ, ਉਹ ਸਾਂ ਦਾ ਜੋ ਸਰਦਾਰ ਹੈ ਡੱਲਾ ਤਲਵੰਡੀ ਵਾਲਾ, ਸਾਬੋ ਦੀ ਤਲਵੰਡੀ, ਉਹ ਬਹੁਤ ਸੇਵਾ ਕਰ ਰਿਹਾ ਅਤੇ ਮਹਾਰਾਜ ਬੜੇ ਪ੍ਰਸੰਨ ਨੇ ਉਹਦੇ ਉੱਤੇ। ਅਤੇ ਇੱਕ ਦਿਨ ਸਾਰੀ ਰਾਤ ਪਹਿਰਾ ਦੇ ਗਿਆ, ਪਹਿਰਾ ਦਿੱਤਾ ਤਾਂ ਮਹਾਰਾਜ ਜੀ ਨੇ ਜਦੋਂ ਆਵਾਜ਼ ਦੇਣ, ਗਾਉਣਾ ਹੈ ਪਹਿਰੇ ਤੇ ਕਹੇ ਮੈਂ ਡੱਲਾ, ਗਾਉਣਾ ਹੈ ਭਾਈ ਪਹਿਰੇ ਤੇ ਡੱਲਾ, ਮਹਾਰਾਜ ਪ੍ਰਸੰਨ ਹੋ ਗਏ। ਅੰਮ੍ਰਿਤ ਵੇਲੇ ਕਹਿਣ ਲੱਗੇ, ਡੱਲਿਆ ਅੱਜ ਤਾਂ ਸੇਵਾ ਕਰਕੇ ਸਾਡਾ ਮਨ ਪ੍ਰਸੰਨ ਕਰ ਲਿਆ। ਮੰਗ ਕੀ ਮੰਗਦਾ? ਤੈਨੂੰ ਦੁਨੀਆਂ ਦੀ ਜਿਹੜੀ ਚੀਜ਼ ਦੀ ਲੋੜ ਹੈ ਦਵਾ ਦੀਏ। ਪ੍ਰਸੰਨ ਹੋਇਆ ਦੇਖ ਕੇ ਗੁਰੂ ਮਹਾਰਾਜ ਨੂੰ, ਹੱਥ ਬੰਨ ਕੇ ਖੜ ਗਿਆ, ਚਰਨਾਂ 'ਤੇ ਨਿਵਿਆ, ਗਲ 'ਚ ਪੱਲਾ ਪਾ ਕੇ ਕਹਿਣ ਲੱਗਿਆ, ਪਾਤਸ਼ਾਹ ਜੇ ਤੂੰ ਪ੍ਰਸੰਨ ਹੈ ਤਾਂ ਮੈਨੂੰ ਆਪਣੇ ਦਰਗਾਹ ਦੇ ਵਿੱਚ ਇੱਕ ਪੀੜ੍ਹੀ ਜੋਗਾ ਥਾਂ ਦੇ ਦੇ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ, ਤੈਨੂੰ ਮਿਲਣਾ ਚਾਹੁੰਦਾ। ਮਹਾਰਾਜ ਚੁੱਪ ਕਰਕੇ ਕਹਿੰਦੇ, ਡੱਲਿਆ ਦੁਨੀਆ ਮੰਗ, ਤੈਨੂੰ ਰਾਜ ਦਵਾ ਦਿੰਦੇ ਹਾਂ, ਰਿੱਧੀਆਂ ਸਿੱਧੀਆਂ ਤੇਰੇ ਘਰ ਭੰਡਾਰਿਆਂ ਨਾਲ ਭਰ ਦਿੰਦੇ ਹਾਂ, ਬਾਲ ਬੱਚੇ, ਮੱਝਾਂ, ਗਾਈਆਂ, ਹੋਰ ਜ਼ਮੀਨ ਜਾਇਦਾਦ ਜੋ ਤੂੰ ਕਹੇ ਤੈਨੂੰ ਦੇ ਦਿੰਦੇ ਹਾਂ। ਪਿਆਰਿਆ ਦਰਗਾਹ ਦਾ ਥਾਂ ਐਂ ਨਹੀਂ ਮਿਲਿਆ ਕਰਦਾ, ਤੇਰੀ ਤੇ ਸਾਡੀ ਕੋਈ ਸਾਂਝ ਨਹੀਂ ਅਜੇ ਪਈ, ਤੂੰ ਅਜੇ ਸਾਤੇ ਦੂਰ ਹੈ, ਅਜੇ ਤੈਂ ਗੁਰਸਿੱਖੀ ਨਹੀਂ ਧਾਰਨ ਕਰੀ। ਕਹਿੰਦੇ ਜਾ ਕਿਸੇ ਗੁਰਸਿੱਖ ਨੂੰ ਪੁੱਛ ਲੈ, ਤੈਨੂੰ ਸਾਰੀ ਗੱਲ ਸਮਝਾ।